ਵਾਹਿਗੁਰੂ ਸਾਹਿਬ ਜੀਓ ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਣਾਓ ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ ਗੁਰ ਅੰਗਦ ਸ੍ਰੀ ਮੁਖ ਕਹਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਖਾਲਸਾ ਸਾਹਿਬ ਸਿੰਘ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਕੇ ਹੁਕਮ ਕੀਤਾ ਕਿ ਪੁਰਖਾ ਤੁਸੀਂ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਵਿਖੇ ਚਲੇ ਜਾਓ, ਸਤਿਗੁਰੂ ਮਹਾਰਾਜ ਨੇ ਜਦੋਂ ਸ੍ਰੀ ਖਡੂਰ ਸਾਹਿਬ ਆ ਕੇ ਫੇਰ ਵਸਾਇਆ, ਫੇਰ ਆਣ ਸਤਿਗੁਰੂ ਖਡੂਰ ਖਡੂਰ ਸਾਹਿਬ ਸਮੁੱਚੀ ਸੰਗਤ ਆਉਣ ਲੱਗ ਪਈ, ਪਰ ਪਹਿਲੇ 6 ਮਹੀਨੇ ਕਿਸੇ ਨੂੰ ਨਜ਼ਰ ਨਹੀਂ ਆਏ ਆਪ। ਹੁਣ ਜਦੋਂ ਆਪ ਜੀ ਸੋਹਣੇ ਆਸਣ ਤੇ ਬੈਠਦੇ ਹਨ, ਬਿਰਾਜਮਾਨ ਹੁੰਦੇ ਨੇ, ਤੇ ਇੱਕ ਦਿਨ ਮਨ ਦੇ ਅੰਦਰ ਵਿਚਾਰ ਆਈ ਕਿ ਮੇਰੇ ਪਿਆਰੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਕਿੰਨਾ ਮਹਾਨ ਵੱਡਾ ਇਤਿਹਾਸ, ਕਿੰਨੇ ਉਹਨਾਂ ਦੇ ਕੌਤਕ, ਕਿੰਨੀ ਸ੍ਰਿਸ਼ਟੀ ਦਾ ਉਧਾਰ ਕੀਤਾ ਉਹਨਾਂ ਨੇ, ਪਰ ਉਹਨਾਂ ਬਾਰੇ ਕੋਈ ਆਦਮੀ ਬਹੁਤ ਵਿਰਲਾ ਜਾਣਦਾ ਹੈ, ਉਹਨਾਂ ਦੇ ਜੀਵਨ ਤਾਂ ਸਿੱਖਿਆਵਾਂ ਤਾਂ। ਸੋ ਆਪਣੇ ਸਤਿਗੁਰਾਂ ਦਾ ਜੀਵਨ ਸਾਰਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਤਿਹਾਸ ਰੂਪ ਵਿੱਚ ਲਿਖਣਾ ਚਾਹੀਏ, ਪਰ ਇਹਦੇ ਲਈ ਕੋਈ ਐਸਾ ਗੁਰਸਿੱਖ ਮਿਲ ਜਾਵੇ ਜਿਹੜਾ ਸਾਨੂੰ ਸਾਰਾ ਇਤਿਹਾਸ ਲਿਖਾਵੇ। ਗੁਰਾਂ ਦੇ ਫੁਰਨੇ ਅਨੁਸਾਰ ਉਧਰੋਂ ਭਾਈ ਬਾਲਾ ਜੀ ਨੂੰ ਰਾਏ ਭੋਏ ਦੀ ਤਲਵੰਡੀ, ਜਿਹਦਾ ਨਾਮ ਹੁਣ ਸ੍ਰੀ ਨਨਕਾਣਾ ਸਾਹਿਬ ਹੈ, ਮਨ ਦੇ ਅੰਦਰ ਫੁਰਨ ਆਇਆ ਕਿ ਹੁਣ ਗੁਰੂ ਨਾਨਕ ਸਾਹਿਬ ਤੋਂ ਅੱਗੇ ਕੌਣ ਬਿਰਾਜਮਾਨ ਨੇ। ਸੰਗਤ ਨੇ ਦੱਸਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਵਿਖੇ। ਉਸ ਵਕਤ ਚੱਲ ਕੇ ਆਏ ਜਦੋਂ ਕੱਤਕ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਹਾੜਾ ਸੀ, ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਸਾਰੀ ਵਾਰਤਾ ਪੁੱਛੀ, ਕੌਣ ਹੋ, ਕਿਹਦੇ ਸਿੱਖ ਹੋ, ਕਿੱਥੋਂ ਆਏ ਹੋ, ਜਦੋਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨਾਲੋਂ 3 ਸਾਲ ਉਮਰ ਮੇਰੀ ਵੱਡੀ ਹੈ, ਇਤਿਹਾਸ ਵਿੱਚ ਕਿਤੇ 5 ਸਾਲ ਵੀ ਆਈ ਹੈ। ਸੋ ਉਸ ਵਕਤ ਦੱਸਿਆ ਕਿ ਅਸੀਂ ਇਕੱਠੇ ਗਲੀਆਂ 'ਚ ਖੇਡਦੇ ਰਹੇ, ਇਕੱਠੇ ਜਾਂਦੇ ਸੀ, ਸੱਚਾ ਸੌਦਾ ਵੀ ਜਦ ਕੀਤਾ ਉਦੋਂ ਵੀ ਮੈਂ ਨਾਲ ਸੀ, ਹੋਰ ਬਹੁਤ ਸਾਰੇ ਕੌਤਕ ਜ਼ਿੰਦਗੀ ਦੇ ਕਈ ਥਾਈਂ ਉਦਾਸੀਆਂ ਵਿੱਚ ਨਾਲ। ਉਸ ਵਕਤ ਉੱਠ ਕੇ ਮਹਾਰਾਜ ਨੇ ਬੜੇ ਬੈਰਾਗ ਵਿੱਚ ਆ ਕੇ ਮੇਰੇ ਗੁਰੂ ਕੇ ਪਿਆਰੇ, ਮੇਰੇ ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਗੁਰਸਿੱਖ ਕਹਿ ਕੇ ਆਪਣੇ ਗਲ ਨਾਲ ਲਾਇਆ ਅਤੇ ਬੈਰਾਗ ਅੱਖਾਂ ਦੇ ਵਿੱਚੋਂ ਵਹਿ ਤੁਰਿਆ ਜਲ। ਭਾਈ ਬਾਲਾ ਜੀ ਦੇ ਬਸਤਰਾਂ ਨੂੰ ਵੀ ਜਲ ਲੱਗਿਆ, ਆਪਣੇ ਬਸਤਰਾਂ ਨੂੰ ਵੀ। ਫਿਰ ਬਹਿ ਕੇ ਸਾਰੀ ਰਾਤ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ, ਸਾਖੀਆਂ ਨੂੰ, ਸਿੱਖਿਆਵਾਂ ਨੂੰ ਸੁਣਦੇ ਰਹੇ, ਕਿਉਂਕਿ ਪਿਆਰ ਹੈ ਜਿੱਥੇ, ਜਿਸ ਪਿਆਰੇ ਸੁਣਦੇ ਹੁਣ ਤੇ ਸਾਗਾ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਕ ਹੈ ਪਾਛਾ ਜੀਵਣਾ, ਹੁਣ ਕਹਿਣ ਲੱਗੇ ਅੱਛਾ ਹੁਣ ਤੁਸੀਂ ਸਾਡੇ ਕੋਲ ਹੀ ਰਹਿਣਾ, ਹੁਣ ਸਾਨੂੰ ਤੁਸੀਂ ਛੱਡ ਕੇ ਨਾ ਜਾਇਓ, ਇੱਥੇ ਰਹਿ ਕੇ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਸੁਣਾਓ, ਨਾਲ ਨਾਲ ਅਸੀਂ ਲਿਖਾਵਾਂਗੇ ਅਤੇ ਫਿਰ ਆਪਾਂ ਸੰਗਤ ਵਿੱਚ ਉਹ ਇਤਿਹਾਸ ਵੰਡਾਂਗੇ, ਸੁਣਾਵਾਂਗੇ ਸਭ ਨੂੰ। ਹੁਣ ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਸ਼ਰਵਣ ਕਰਦੇ ਹਾਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ ਅੱਜ, ਔਰ ਕੱਲ੍ਹ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਸੰਸਾਰ ਭਰ ਚ ਮਨਾਈ ਜਾ ਰਹੀ ਹੈ। ਆਓ ਸ਼ਰਵਣ ਕਰਦੇ ਹਾਂ ਮਹਾਰਾਜ ਦਾ ਇਹ ਪ੍ਰਸੰਗ। ਕੱਲ ਕੁਝ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਵੀ ਵਿਚਾਰ ਕਰਾਂਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਣਾ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਆਪਣੇ ਸ਼੍ਰੋਮਣੀ ਮੁਖ ਵਿੱਚੋਂ ਇਉਂ ਬਚਨ ਕਿਹਾ ਭਾਈ ਬਾਲਾ ਜੀ ਨੂੰ ਕਿ ਭਾਈ ਬਾਲਾ ਜੀ ਸਭ ਇਤਿਹਾਸ ਸੁਣਾਓ, ਮੈਨੂੰ ਸ਼ੁਰੂ ਤੋਂ ਲੈ ਕੇ ਸੁਣਾਓ ਕਿਵੇਂ ਅਵਤਾਰ ਧਾਰਿਆ, ਕੀ ਹੋਇਆ, ਜ਼ਿੰਦਗੀ ਦੇ ਸਾਰੇ ਪਲ 69 ਸਾਲ 10 ਮਹੀਨੇ 10 ਦਿਨ ਤੱਕ ਹਰ ਇਤਿਹਾਸ, ਹਰ ਸਾਖੀ, ਹਰ ਸਿੱਖਿਆ ਸੁਣਾਓ।
ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਅਵਤਾਰ ਦਿਹਾੜੇ ਤੋਂ ਲੈ ਕੇ ਸਾਰੀ ਕਥਾ ਮੈਨੂੰ ਦੱਸੋ।
ਚੌਪਾਈ ਬਾਲੇ ਗੁਰਪ੍ਰਤ ਗਿਰਾ ਉਚਾਰੀ।
ਭਾਈ ਬਾਲਾ ਜੀ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕੀਤੀ।
ਜਨਮ ਕਥਾ ਅਨਜਾਨ ਅਗਾਰੀ।
ਮਹਾਰਾਜ ਜੀ ਇਹ ਜਿਹੜੀ ਜਨਮ ਦੀ ਪਹਿਲਾਂ ਦੀ ਕਥਾ, ਮੈਂ ਤਾਂ ਆਪ ਉਦੋਂ ਬਹੁਤ ਛੋਟਾ ਜਿਹਾ ਸੀ, ਇਸ ਕਰਕੇ ਮਹਾਰਾਜ ਦੇ ਅਵਤਾਰ ਦੀ ਜਿਹੜੀ ਕਥਾ ਹੈ ਇਹਦੇ ਤੋਂ ਮੈਂ ਅਣਜਾਣ ਹਾਂ ਜੀ।
ਬਹੁਤ ਨਰਨ ਤੇ ਇਹ ਬਿਧ ਸੁਣੀ।
ਹਾਂ, ਬਹੁਤ ਸਾਰੇ ਬੰਦਿਆਂ ਤੋਂ, ਸ਼ਰਧਾਲੂਆਂ ਤੋਂ ਇਸ ਤਰੀਕੇ ਦੇ ਨਾਲ ਮੈਂ ਸੁਣਿਆ ਹੈ।
ਸੋਤਮ ਪਾਸ ਬਖਾਨਤ ਗੁਣੀ।
ਉਹ ਸੋਚ ਵਿਚਾਰ ਕਰਕੇ ਜਿਵੇਂ ਕਿ ਮੈਨੂੰ ਯਾਦ ਹੈ ਜਿੰਨਾ ਕੁ, ਉਹ ਮੈਂ ਆਪ ਜੀ ਨੂੰ ਦੱਸ ਦਿੰਦਾ ਹਾਂ।
ਊਰਜ ਮਾਸ ਕੇ ਪੂਰਨ ਵਾਸੀ।
ਇਹ ਸਾਰੇ ਕਹਿੰਦੇ ਨੇ ਵੀ ਊਰਜ ਮਾਸ 31 ਦੇ ਮਹੀਨੇ ਦੀ ਜਦੋਂ ਪੂਰਨ ਮਾਸੀ ਸੀ।
ਸਪਤ ਨਛੱਤਰ 84।
ਇਸ ਤਰੀਕੇ ਨਾਲ ਕਹਿੰਦੇ ਨੇ ਬਿੰਸਤ ਸਪਤ 20 ਤੇ 7, 27, 79, 84 ਸ੍ਰੇਸ਼ਟ ਰਾਸ ਜਦੋਂ ਚੱਲ ਰਹੀ ਸੀ।
ਹੋਰ ਸੁਣੀ ਸੋ ਕਰੋ ਉਚਾਰੀ।
ਹੋਰ ਜੋ ਸੁਣਿਆ ਉਹ ਉਚਾਰਨ ਕਰਦਾ ਹਾਂ।
ਪਤਰੀ ਜਨਮ ਲਿਖੀ ਦਿਜ ਸਾਰੀ।
ਇਹ ਹਰਦਿਆਲ ਪ੍ਰੋਹਿਤ ਹੋਇਆ ਜਿਸਨੇ ਸਾਰੀ ਪੱਤਰੀ ਲਿਖੀ ਜਨਮ ਦੇ।
ਕਾਲੂ ਨਾਨਕ ਜਨਕ ਜਨੀਜੈ।
ਸੋ ਧੰਨ ਧੰਨ ਬਾਬਾ ਕਲਿਆਣ ਚੰਦ ਜੀ ਜਿਨ੍ਹਾਂ ਦਾ ਪੁਰਾਤਨ ਨਾਮ ਉਦੋਂ ਲੋਕ ਕਾਲੂ ਕਰਕੇ ਕਹਿੰਦੇ ਸਨ। ਬਾਬਾ ਕਲਿਆਣ ਚੰਦ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ।
ਧਾਮ ਮਦ ਤੇ ਧਰੀ ਲਖੀਜੈ।
ਇਸ ਤਰ੍ਹਾਂ ਜਿਹੜੀ ਜਨਮ ਪੱਤਰੀ ਹੈ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹਰਦਿਆਲ ਪੁਰੋਹਿਤ ਨੇ ਬਣਾਈ ਸੀ, ਉਹ ਕਹਿੰਦੇ ਨੇ ਵੀ ਬਾਬਾ ਕਲਿਆਣ ਚੰਦ ਜੀ ਦੇ ਘਰੇ ਹੁਣ ਤੱਕ ਪਈ ਹੈ।
ਪਾਪਰ ਲੋਕ ਕਾਲ ਬਹੁ ਕਾਲੂ।
ਬਹੁਤ ਸਮਾਂ ਹੋ ਗਿਆ ਬਾਬਾ ਕਲਿਆਣ ਚੰਦ ਜੀ ਪਰਲੋਕ ਗਮਨ ਗੁਰੂ ਨਾਨਕ ਸਾਹਿਬ ਦੇ ਹੁੰਦਿਆਂ ਹੀ ਕਰ ਗਏ ਸੀ।
ਜੀਵਤ ਅਨਜ ਨਾਮ ਤੇ ਲਾਲੂ।
ਬਾਬਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ ਜੀ ਬਾਬਾ ਲਾਲ ਚੰਦ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲੱਗਦੇ ਸਨ, ਉਹ ਹਲੇ ਤੱਕ ਜਿਉਂਦੇ ਹਨ ਜੀ।
ਦੋਹਰਾ ਬ੍ਰਿਧ ਬੈਸ ਬਪ ਬਲ ਬਿਨਾ ਬੀਤੇ ਬਰਖ ਵਿਸਾਲ।
ਕਿਉਂਕਿ ਉਹਨਾਂ ਦੀ ਜਿਹੜੀ ਉਮਰ ਹੈ ਉਹ ਬਹੁਤੀ ਜ਼ਿਆਦਾ ਹੋ ਚੁੱਕੀ ਹੈ, ਸਰੀਰ ਹੁਣ ਬਲ ਤੋਂ ਬਿਨਾਂ ਕਮਜ਼ੋਰਾ ਹੈ, ਬਹੁਤ ਸਾਲ ਦੀ ਉਮਰ ਜਿਹੜੀ ਹੈ ਉਹਨਾਂ ਦੀ ਹੋ ਚੁੱਕੀ ਹੈ।
ਤਲਵੰਡੀ ਮਹਿ ਸਦਨ ਤੈਸਾ ਸੁਨਹੋ ਸ੍ਰੋਣ ਗੁਰਦਿਆਲ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਲਵੰਡੀ ਦੇ ਵਿੱਚ ਉਹਨਾਂ ਦਾ ਘਰ ਹੈ, ਰਾਏ ਭੋਏ ਦੀ ਤਲਵੰਡੀ। ਸੋ ਆਪ ਇਹ ਸਤਿਗੁਰੂ ਮਹਾਰਾਜ ਆਪਣੇ ਸ਼੍ਰੋਣ ਦੇ ਵਿੱਚ ਭਾਵ ਕੰਨਾਂ ਦੇ ਵਿੱਚ ਧਿਆਨ ਦੇ ਕੇ ਬੇਨਤੀ ਸੁਣ ਲਓ।
ਚੌਪਾਈ ਸ੍ਰੀ ਅੰਗਦ ਸੁਣ ਔਰ ਬਹੁ ਹਰਖਾ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਣ ਕੇ ਬਹੁਤ ਪ੍ਰਸੰਨ ਹੋਏ। ਆਪਣੇ ਗੁਰਾਂ ਦੀ ਕੋਈ ਚੀਜ਼ ਮਿਲ ਜੇ ਜਿਵੇਂ ਆਪਾਂ ਨੂੰ ਪੁਰਾਣੀ, ਕਿੰਨੇ ਖੁਸ਼ ਹੁੰਦੇ ਆਪਾਂ ਵੀ ਫਲਾਨੇ ਥਾਂ ਮਹਾਰਾਜ ਦੇ ਸ਼ਸਤਰ ਦੇਖੇ, ਉੱਥੇ ਫਲਾਨੇ ਥਾਂ ਮਹਾਰਾਜ ਦੇ ਜੋੜੇ ਪਏ ਨੇ, ਕਿਤੇ ਚੋਲਾ ਪਿਆ, ਕਿਤੇ ਤੀਰ ਪਏ ਨੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਚੀਜ਼ ਜਿਹੜੀ ਸੀ ਇਹ ਜਨਮ ਸਾਖੀ ਹੋਈ ਸੀ। ਇਹੀ ਇੱਕ ਪਵਿੱਤਰ ਚੀਜ਼ ਗੁਰੂ ਨਾਨਕ ਸਾਹਿਬ ਦੀ ਮਿਲੀ।
ਪਰਮ ਪ੍ਰੇਮ ਜਿਉਂ ਜਲ ਧਰ ਵਰਖਾ।
ਇਸ ਤਰੀਕੇ ਨਾਲ ਜਿਵੇਂ ਬੱਦਲ ਬਸ ਪੈਂਦਾ ਹੈ ਨਾ, ਪਰਮ ਪ੍ਰੇਮ ਦੇ ਵਿੱਚ ਵਰਖਾ ਹੋ ਗਈ ਮਾਨੋ।
ਬੋਲੇ ਗਿਰਾ ਰਸਾਲ ਕਿਰਪਾਲਾ।
ਮਿੱਠੀ ਮਿੱਠੀ ਸੋਹਣੀ ਬਾਣੀ ਸਤਿਗੁਰੂ ਮਹਾਰਾਜ ਇਉਂ ਬੋਲੇ।
ਕਿਤ ਵਿਦ ਲੀਜੈ ਪੱਤਰੀ ਬਾਲਾ।
ਭਾਈ ਬਾਲਾ ਜੀ, ਕਿਸ ਤਰ੍ਹਾਂ ਆਪਾਂ ਨੂੰ ਪੱਤਰੀ ਪ੍ਰਾਪਤ ਹੋ ਜਾਵੇ ਨਾ, ਅਸੀਂ ਦੇਖਣੀ ਚਾਹੁੰਦੇ ਹਾਂ, ਦਰਸ਼ਨ ਕਰਨੇ ਚਾਹੁੰਦੇ ਹਾਂ।
ਐਸਾ ਕੌਣ ਮੀਤ ਸਿੱਖ ਹੋਈ।
ਇਹੋ ਜਿਹਾ ਕਿਹੜਾ ਮੇਰਾ ਮਿੱਤਰ ਹੈ, ਮੇਰਾ ਗੁਰਸਿੱਖ ਹੈ, ਮੇਰਾ ਬਾਲ ਸਿਖਾਈ ਮਿੱਤਰ, ਕੋਈ ਪਿਆਰਾ ਮਿੱਤਰ ਮਿਲ ਜਾਵੇ ਰੱਬ ਦਾ ਪਿਆਰਾ।
ਪੱਤਰੀ ਕੋ ਦਰਸਾਵ ਹੈ ਜੋਈ।
ਜਿਹੜਾ ਮੈਨੂੰ ਲਿਆ ਕੇ ਉਹ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਜੋ ਹੈ ਬਣਾਈ ਸੀ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ, ਉਹਦੇ ਦਰਸ਼ਨ ਕਰਾ ਦੇਵੇ। ਮੈਂ ਤਾਂ ਸਮਝਦਾ ਮੈਨੂੰ ਉਹਨਾਂ ਦੇ ਦਰਸ਼ਨ ਹੋ ਗਏ।
ਬਾਲਾ ਕਹੇ ਖੋਜ ਜੋ ਕੀਜੈ।
ਭਾਈ ਬਾਲਾ ਜੀ ਕਹਿਣ ਲੱਗੇ ਖੋਜ ਜਿਹੜੀ ਕਰਨੀ ਹੈ
ਤਾਂ ਨਿਹਚੈ ਪੱਤਰੀ ਕਰ ਲੀਜੈ।
ਅਸ ਪ੍ਰਾਪਤ ਕਰ ਸਕਦੇ ਹਾਂ ਜੇ ਖੋਜ ਕਰੀਏ, ਕਿਉਂਕਿ ਉਹਨਾਂ ਦੇ ਪਟਵਾਰ ਖਾਨੇ ਦੇ ਕਾਗਜ਼ ਬਹੁਤ ਪਏ ਨੇ ਘਰ ਦੇ ਵਿੱਚ ਬਾਬਾ ਕਲਿਆਣ ਚੰਦ, ਹੋਰ ਬਹੁਤ ਜ਼ਿਆਦਾ ਸਮਾਨ ਪਿਆ ਘਰ ਦੀ, ਹੁਣ ਕੋਈ ਮਗਰ ਸਫਾਈ ਕਰਨ ਵਾਲਾ ਵੀ ਨਹੀਂ ਰਿਹਾ।
ਲਾਲੂ ਆਲਿਆ ਮਿਲ ਕਰ ਤਾਸੂ।
ਉਸ ਵਕਤ ਜਾ ਕਰਕੇ ਭਾਈ ਜੋ ਗੁਰੂ ਨਾਨਕ ਸਾਹਿਬ ਚਾਚਾ ਜੀ ਹਨ ਬਾਬਾ ਲਾਲੂ ਜੀ, ਉਹਨਾਂ ਦੇ ਘਰ ਜਾ ਕਰਕੇ ਨਾ ਫਿਰ ਆਪਾਂ ਖੋਜ ਕਰ ਸਕਦੇ ਹਾਂ ਉਸ ਪੱਤਰੀ ਨੂੰ।
ਖੋਜ ਬਾਬ ਹੈ ਜਬ ਤਿਹ ਕੇ ਪਾਸੂ।
ਜਦੋਂ ਉਹਨਾਂ ਨੂੰ ਕਹਾਂਗੇ, ਬੇਨਤੀ ਕਰਾਂਗੇ, ਆਪਾਂ ਨੂੰ ਦੱਸਣਗੇ, ਆਪਾਂ ਲਾ ਕੇ ਦੋ ਚਾਰ ਬੰਦੇ ਸਾਰੇ ਕਾਗਜ਼ਾਂ ਦੀ ਬਿਲਕੁਲ ਅੱਛੀ ਤਰ੍ਹਾਂ ਪੜਚੋਲ ਕਰਦੇ ਹਾਂ।
ਤੋ ਕਰ ਆਵ ਹੈ ਪੱਠ ਵਹ ਕੋਈ।
ਜੇ ਆਪ ਜੀ ਕਿਸੇ ਨੂੰ ਭੇਜੋ ਤਾਂ ਆਪਣੇ ਹੱਥ ਵਿੱਚ ਉਹ ਪੱਤਰੀ ਆ ਸਕਦੀ ਹੈ।
ਪੂਰ ਮਨੋਰਥ ਹੋਈ।
ਫੇਰ ਜਦੋਂ ਆਪਾਂ ਦਰਸ਼ਨ ਕਰਾਂਗੇ ਆਪਣਾ ਇਹ ਮਨੋਰਥ ਪੂਰਾ ਹੋਏਗਾ ਆਪ ਜੀ ਦਾ, ਆਪ ਜੀ ਪ੍ਰਸੰਨ ਹੋਵੋਗੇ।
ਹੋਰਾ ਸ੍ਰੀ ਅੰਗਦ ਭਾਖੀ ਗਿਰਾ ਹੋਵੇ ਤੁਮ ਤੇ ਕਾਮ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਤੇਰੇ ਨਾਲੋਂ ਹੁਣ ਕੌਣ ਸਾਨੂੰ ਪਿਆਰਾ ਮਿਲੇਗਾ ਗੁਰੂ ਨਾਨਕ ਦਾ, ਉੱਥੋਂ ਦੇ ਜਾਣਨ ਵਾਲਾ, ਸਭ ਤੁਹਾਨੂੰ ਜਾਣਦੇ ਨੇ, ਇਸ ਕਰਕੇ ਅਸੀਂ ਇਹ ਸੇਵਾ ਤੁਹਾਡੀ ਹੀ ਲਾਉਂਦੇ ਹਾਂ, ਤੁਸੀਂ ਉਹ ਖੋਜ ਕਰਕੇ ਲਿਆਓ ਜੀ।
ਆਏ ਨਗਰ ਮਹਿ ਰਹਿਤ ਹੋ ਖੋਜ ਬਾਬ ਹੋ ਤੇ ਧਾਮ।
ਕਿਉਂਕਿ ਤੁਸੀਂ ਤਾਂ ਉਸ ਨਗਰ ਦੇ ਰਹਿਣ ਵਾਲੇ ਹੋ, ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਖੇ ਬਾਬਾ ਲਾਲੂ ਜੀ ਦੇ ਕੋਲੇ ਉਹ ਸਾਰੀਆਂ ਜਿਤਨੀਆਂ ਵੀ ਚੀਜ਼ਾਂ ਪਈਆਂ ਨੇ ਉਹਨਾਂ ਦੇ ਵਿੱਚ ਖੋਜ ਕਰ ਲਓ।
ਚੌ ਭਾਈ ਕਹਿ ਬਾਲਾ ਮੁਖ ਸਸਹ ਸੁਦਾਸੀ।
ਉਸ ਵਕਤ ਭਾਈ ਬਾਲਾ ਜੀ ਨੇ ਜੋ ਚੰਦਰਮਾ ਵਰਗਾ ਜਿਨ੍ਹਾਂ ਦਾ ਚਿਹਰਾ ਹੈ, ਅੰਮ੍ਰਿਤ ਵਰਗੀ ਮਿੱਠੀ ਬਾਣੀ ਬੋਲੀ ਹੈ।
ਸ੍ਰੀ ਅੰਗਦ ਸੁਣੀਏ ਸੁਖ ਰਾਸੀ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਹੇ ਸੁਖਾਂ ਦੇ ਖਜ਼ਾਨੇ ਸਤਿਗੁਰੂ, ਮੇਰੀ ਬੇਨਤੀ ਸੁਣੋ ਜੀ।
ਇੱਕ ਸਿੱਖ ਦੀਜਾ ਮੁਝ ਸਾਥੂ।
ਇੱਕ ਗੁਰਸਿੱਖ ਫਿਰ ਮੈਨੂੰ ਨਾਲ ਦੇ ਦਿਓ ਜੀ, ਜਿਹੜਾ ਹਿੰਮਤ ਕਰੇ।
ਜਾਵਹਿ ਜਸ ਪਦ ਦੀਨਾ ਨਾਥੂ।
ਇਹ ਮਹਾਰਾਜ ਸੱਚੇ ਪਾਤਸ਼ਾਹ ਛੇਤੀ ਦੇ ਨਾਲ ਉਹ ਮੇਰੇ ਨਾਲ ਜਾਵੇ।
ਲਾਲੂ ਆਲੇ ਦੇਹ ਟੁਲਾਈ।
ਭਾਈ ਲਾਲੂ ਜਿਹੜੇ ਆਲਿਆ ਤੋਂ ਭਾਵ ਘਰ ਦੇ ਵਿੱਚ ਜਾ ਕਰਕੇ ਮੇਰੇ ਨਾਲ ਟੁਲਾ ਦੇਵੇ, ਲੱਭ ਲਵਾਂਗੇ ਅਸੀਂ।
ਜੇ ਹਮ ਜੇ ਤਹ ਪਾਈ।
ਜੇ ਉੱਥੇ ਮਿਲ ਗਏ ਜਨਮ ਪੱਤਰੀ ਤਾਂ ਅਸੀਂ ਜ਼ਰੂਰ ਨਾਲ ਲੈ ਕੇ ਆਵਾਂਗੇ।
ਗੁਰ ਪ੍ਰਸੀਦੇ ਬਾਲੇ ਪਰ ਤਬ।
ਉਸ ਵਕਤ ਸਤਿਗੁਰੂ ਮਹਾਰਾਜ ਭਾਈ ਬਾਲਾ ਜੀ ਤੇ ਬਹੁਤ ਪ੍ਰਸੰਨ ਹੋਏ।
ਚਿੱਤ ਕਰ ਤਾਰਨਾ ਵਿਸਰੈ ਔਰ ਕਬ।
ਅੱਛਾ ਭਾਈ, ਕਰਤਾਰ ਚਿੱਤ ਆਵੇ, ਅਸੀਸ ਦਿੰਦੇ ਸੀ ਪਹਿਲਾਂ ਸਤਿਗੁਰੂ ਇਹ, ਸੋ ਇਹ ਅਸੀਸਾਂ ਹੁੰਦੀਆਂ ਸੀ ਪਹਿਲਾਂ, ਕਰਤਾਰ ਚਿੱਤ ਆਵੇ, ਤਾਂ ਇਸ ਤਰੀਕੇ ਨਾਲ ਭਾਈ ਬਾਲਾ ਜੀ ਨੂੰ ਵੀ ਇਹ ਅਸੀਸ ਦਿੱਤੀ, ਨਾਮ ਚਿੱਤ ਆਵੇ, ਕਰਤਾਰ ਚਿੱਤ ਆਵੇ, ਗੁਰੂ ਗੁਰੂ ਜਪੋ, ਇਹ ਮਹਾਰਾਜ ਦੇ ਪੁਰਾਤਨ ਹੁਕਮਨਾਮਿਆਂ ਵਿਚ ਵੀ ਲਿਖਿਆ
ਲਾਲਾ ਪੰਨੂ ਸਿੱਖ ਸਦਾਇਆ
ਭਾਈ ਲਾਲਾ ਪੰਨੂ ਇਨ੍ਹਾਂ ਦਾ ਗੋਤ ਸੀ ਇਸ ਸਿੱਖ ਨੂੰ ਉੱਥੇ ਉਸ ਵਕਤ ਬੁਲਾਇਆ
ਸ੍ਰੀ ਮੁਖ ਤੇ ਇਮ ਬਾਕ ਅਲਾਇਆ
ਇਸ ਤਰ੍ਹਾਂ ਸ਼੍ਰੋਮਣੀ ਮੁਖ ਵਿਚੋਂ ਬਚਨ ਕਿਹਾ
ਗੁਰਸਿੱਖੀ ਤੋਂ ਮੈਂ ਅਧਿਕਾਰੀ
ਭਾਈ ਤੁਹਾਡੇ ਵਿਚ ਬਹੁਤੀ ਜ਼ਿਆਦਾ ਗੁਰਸਿੱਖੀ ਦੀ ਪਰਪੱਕਤਾ ਹੈ
ਜੋ ਸਾਵਨ ਸਰਤਾ ਬਹੁਤਾਈ
ਜਿਵੇਂ ਸਾਉਣ ਦੇ ਮਹੀਨੇ ਵਿਚ ਨਦੀਆਂ ਵਿਚ ਪਾਣੀ ਉੱਤੇ ਤੱਕ ਭਰਿਆ ਹੁੰਦਾ ਨਾ ਇਸ ਤਰ੍ਹਾਂ ਭਾਈ ਤੁਹਾਡੇ ਵਿਚ ਸਿੱਖੀ ਜਿਹੜੀ ਹੈ ਲਬਾ ਲਬ ਭਰੀ ਪਈ ਹੈ
ਦੋਹਰਾ ਬਾਲੇ ਸੰਗ ਜਈਏ ਤਹਾਂ ਜਹ ਜਨਮਿਓ ਮਮ ਨਾਥ
ਭਾਈ ਬਾਲਾ ਜੀ ਨਾਲ ਤੁਸੀਂ ਇਨ੍ਹਾਂ ਦੇ ਨਗਰ ਜਾਓ ਜਿੱਥੇ ਮੇਰੇ ਮਾਲਕ ਨੇ ਅਵਤਾਰ ਧਾਰਿਆ ਗੁਰੂ ਨਾਨਕ ਸਾਹਿਬ ਨੇ ਉਹ ਭਾਗਾਂ ਵਾਲੀ ਧਰਤੀ ਤੇ ਜਾਓ ਤੁਸੀਂ
ਭਾਵ ਪੱਤਰੀ ਕੋ ਆਨਕਾ ਕੀਜੈ ਜਨਮ ਸਕਾਥ
ਮਹਾਰਾਜ ਸੱਚੇ ਪਾਤਸ਼ਾਹ ਦੀ ਅਵਤਾਰ ਪੱਤਰੀ ਜਿਹੜੀ ਆ ਜਨਮ ਪੱਤਰੀ ਲੈ ਕਰਕੇ ਲਿਆਓ ਆਪਣਾ ਜਨਮ ਵੀ ਸਫਲਾ ਕਰੋ ਸਾਡੀਆਂ ਬਹੁਤੀਆਂ ਖੁਸ਼ੀਆਂ ਹੋਣਗੀਆਂ ਤੁਹਾਡੇ ਤੇ ਭਾਈ
ਭਾਈ ਸੋਨ ਸੁਰਤ ਬਚਨ ਸਮਾਤਨ ਅੰਗਾ
ਉਸ ਵਕਤ ਆਪਣੇ ਕੰਨਾਂ ਦੇ ਵਿਚ ਜਦੋਂ ਇਹ ਬਚਨ ਸੁਣਿਆ ਫਿਰ ਖੁਸ਼ੀ ਅੰਗਾਂ ਵਿਚ ਨਹੀਂ ਸਮਾਉਂਦੀ ਕਿਉਂਕਿ ਇੰਨੀ ਵੱਡੀ ਸੇਵਾ ਮਿਲ ਗਈ ਗੁਰਸਿੱਖ ਨੂੰ
ਭਇਓ ਤਿਆਰ ਚੱਲਣ ਕੋ ਸੰਗਾ
ਨਾਲ ਚੱਲਣ ਲਈ ਤਿਆਰ ਹੋ ਗਿਆ ਸੇਵਾ ਮਿਲੀ ਆ ਨਾ ਸੇਵਾ ਗੁਰਸਿੱਖ ਨੂੰ ਇਸ ਕਰਕੇ ਪਹਿਲਾਂ ਗੁਰਸਿੱਖ ਨੂੰ ਕੋਈ ਸੇਵਾ ਕਹਿ ਦਿੰਦੇ ਸੀ ਮਹਾਰਾਜ ਗੁਰਸਿੱਖ ਚਾਈ ਚਾਈ ਉੱਡਿਆ ਜਾਂਦਾ ਸੀ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀ ਹੈ
ਧੰਨ ਭਾਗ ਆਪਣੇ ਘਰ ਜਾਣੇ
ਸੋ ਭਾਈ ਲਾਲਾ ਪੰਨੂ ਸਿੱਖ ਉਸ ਵਕਤ ਕਹਿੰਦਾ ਮੇਰੇ ਧੰਨ ਭਾਗ ਮੈਨੂੰ ਇਹ ਸੇਵਾ ਮਿਲੀ ਨਾਲੇ ਪਹਿਲਾਂ ਹੀ ਮੈਨੂੰ ਗੁਰਾਂ ਨੇ ਵਰ ਦੇ ਦਿੱਤਾ
ਪੱਤਰੀ ਨਾਨਕ ਦਰਸ਼ਨ ਮਾਨੇ
ਕਿਉਂਕਿ ਜਿਹੜੀ ਪੱਤਰੀ ਹੈ ਭਾਵ ਅਵਤਾਰ ਦੀ ਥਿੱਤ ਵਾਰ ਠੀਕ ਲੱਭਣ ਲਈ ਪੱਤਰੀ ਦੀ ਖੋਜ ਹੋਈ ਅਸਲ ਵਿਚ ਇਹ ਲੱਭਣਾ ਸੀ ਕਿ ਕਦੋਂ ਅਵਤਾਰ ਸਹੀ ਸਮੇਂ ਤੇ ਕਿ ਕੋਈ ਦਿਨ ਕਿਉਂਕਿ ਪਹਿਲਾਂ ਨਹੀਂ ਸੀ ਸਾਧਨ ਨਹੀਂ ਸੀ ਹੁੰਦੇ ਜ਼ਿਆਦਾ ਇਸ ਕਰਕੇ ਮਹਾਰਾਜ ਦਾ ਅਵਤਾਰ ਸਹੀ ਦੇਖਣ ਲਈ ਇਹ ਪੱਤਰੀ ਦੀ ਖੋਜ ਕੀਤੀ ਹੈ
ਬੰਦਨ ਕਰ ਸੁਣ ਸਤ ਕਰਤਾਰ
ਮੱਥਾ ਟੇਕ ਕਰਕੇ ਸਤ ਕਰਤਾਰ ਕਹਿ ਕੇ
ਚਲਤ ਭਏ ਨਾਨਕ ਉਰਤਾਰ
ਚੱਲ ਪਏ ਗੁਰੂ ਨਾਨਕ ਸਾਹਿਬ ਨੂੰ ਹਿਰਦੇ ਚ ਵਸਾ ਕੇ
ਮਗਮਹਿ ਮਹਿਮਾ ਅਮੀ ਪਟੰਤਰ
ਰਸਤੇ ਦੇ ਵਿਚ ਜਿਹੜੀ ਮਹਿਮਾ ਸੀ ਨਾ ਅੰਮ੍ਰਿਤ ਵਰਗੀ ਮਹਿਮਾ ਅੰਮ੍ਰਿਤ ਦੇ ਬਰਾਬਰ ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਜਾ ਰਹੇ ਨੇ
ਕਹਿਤ ਸੁਨਤ ਜੁਗ ਚਲਤ ਨਿਰੰਤਰ
ਇੱਕ ਰਸ ਲਗਾਤਾਰ ਦੋਵੇਂ ਜਾਣੇ ਗੁਰੂ ਨਾਨਕ ਸਾਹਿਬ ਦੇ ਬਚਨ ਕਰਦੇ ਕਰਦੇ ਤੁਰੇ ਜਾ ਰਹੇ ਹਨ
ਪਹੁੰਚੇ ਜਬ ਤਲਵੰਡੀ ਜਾ
ਜਦੋਂ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ
ਲਾਲੂ ਆਲਿਆ ਮਿਲਤੇ
ਉਸ ਵਕਤ ਇਹ ਦੋਨੋਂ ਜਾਣੇ ਮਿਲ ਕਰਕੇ ਭਾਈ ਲਾਲੂ ਜੀ ਦੇ ਗ੍ਰਹਿ ਵਿਖੇ ਚੱਲ ਕਰਕੇ ਆਏ ਸੋ ਇਸ ਤਰ੍ਹਾਂ ਜਦੋਂ ਇਹ ਸਾਖੀ ਚੱਲਦੀ ਹੈ ਸਮਾਂ ਪਾ ਕੇ ਥੋੜਾ ਟਾਈਮ ਲੱਗਣਾ ਫਿਰ ਵੀਡੀਓ ਵੀ ਕੋਸ਼ਿਸ਼ ਨਾਲ ਕਰ ਰਹੇ ਬਣੇ ਉਹਦੇ ਵਿਚ ਮਿਕਸਿੰਗ ਹੋ ਸਕਦੀ ਜਿਵੇਂ ਤਲਵੰਡੀ ਪਹੁੰਚੇ ਤਲਵੰਡੀ ਨਨਕਾਣਾ ਸਾਹਿਬ ਦੇ ਨਾਲ ਦਰਸ਼ਨ ਗੁਰੂ ਘਰ ਦੇ ਦਰਸ਼ਨ ਹੋਣਗੇ ਉਹਦੇ ਨਾਲ ਬੱਚਿਆਂ ਨੂੰ ਬਹੁਤ ਅੱਛਾ ਪ੍ਰਭਾਵ ਪੈਂਦਾ ਸਿਆਣੇ ਵੀ ਦੇਖਦੇ ਨੇ ਗੁਰੂ ਸਾਹਿਬ ਦੀ ਹੁਣ ਤਾਂ ਆਪਾਂ ਆਪਣੇ ਮਨ ਨਾਲ ਅੰਦਰੇ ਅੰਦਰ ਇੱਕ ਪਿਕਚਰ ਜੀ ਬਣਾ ਲੈਂਦੇ ਹਾਂ ਕਿ ਐਂ ਦੋਨੋਂ ਜਾਣੇ ਗਏ ਹੋਣਗੇ ਐਂ ਉੱਥੇ ਪਹੁੰਚੇ ਹੋਣਗੇ ਆਪਣਾ ਮਨ ਭਾਵੇਂ ਹੁਣ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਹੁੰਚ ਚੁੱਕਿਆ ਪਰ ਪਹੁੰਚਦਾ ਮਨ ਉਹਦਾ ਜਿਹਨੇ ਦਰਸ਼ਨ ਕੀਤੇ ਨੇ ਜਾਂ ਜਿਹਨਾਂ ਨੇ ਉਹ ਫੋਟੋ ਚਿੱਤਰ ਦੇਖਿਆ ਗੁਰੂ ਘਰ ਦਾ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਫਿਰ ਉਹਨਾਂ ਨੂੰ ਦਰਸ਼ਨ ਕਰਾਉਣ ਲਈ ਐਸੇ ਉਦਮ ਦੀ ਹੁਣ ਦੇ ਸਮੇਂ ਵਿਚ ਲੋੜ ਹੈ
ਕਰ ਬੰਦਨ ਪੁਨ ਬਚਨ ਉਚਾਰਾ
ਫਿਰ ਮੱਥਾ ਟੇਕ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੇ ਭਰਾਤਾ ਜੀ ਹਨ ਧੰਨ ਬਾਬਾ ਕਾਲੂ ਜੀ ਦੇ ਕਲਿਆਣ ਚੰਦ ਦੇ ਛੋਟੇ ਭਰਾਤਾ ਜੀ ਹਨ ਉਹਨਾਂ ਨੂੰ ਵੱਡੇ ਜਾਣ ਕਰਕੇ ਜਾ ਕੇ ਪੈਰੀ ਪੈਣਾ ਕੀਤਾ
ਸੁਣ ਲਾਲੂ ਇੱਕ ਪਰ ਉਪਕਾਰਾ
ਉਸ ਵਕਤ ਕਹਿਣ ਲੱਗੇ ਬਾਬਾ ਲਾਲੂ ਜੀ ਸੁਣੋ ਇੱਕ ਪਰ ਉਪਕਾਰ ਹੈ ਬੜਾ ਵੱਡਾ
ਦੋਹਰਾ ਸੋਧਿਓ ਹਮਜੋ ਗੁਰ ਭਇਓ ਅੰਗਦ ਪਰਮ ਨਿਧਾਨ
ਅਸੀਂ ਵਿਚਾਰ ਕੀਤੀ ਹੈ ਜੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮ ਖਜ਼ਾਨੇ ਅੱਗੇ ਸਜੇ ਹਨ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ।
ਸ੍ਰੀ ਨਾਨਕ ਪੁੰਨ ਤਿੰਨ ਵਿਖੈ ਭੇਦ ਨਾ ਕਉ ਜਾਨ।
ਧੰਨ ਗੁਰੂ ਨਾਨਕ ਦੇਵ ਜੀ ਵਿਚ ਤੇ ਗੁਰੂ ਅੰਗਦ ਦੇਵ ਜੀ ਵਿਚ ਕੋਈ ਭੇਦ ਨਾ ਜਾਣੋ ਜੀ।
ਜੋ ਪਏ ਦੇਨੇ ਅੰਗਦ ਕੋ ਗੁਰ ਆਏ।
ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ।
ਤਿੰਨ ਪੱਤਰੇ ਤੁਮ ਸੌ ਮੰਗਵਾਏ।
ਉਹਨਾਂ ਨੇ ਉਹ ਪੱਤਰੇ ਆਪ ਜੀ ਕੋਲੋਂ ਮੰਗਵਾਈ ਕਿ ਉਥੋਂ ਘਰੋਂ ਲੈ ਕੇ ਆਓ ਜਾ ਕੇ।
ਲਾਲ ਸਹਿਰਨ ਤਾਸ ਵਿਸਾਲਾ।
ਕਿਉਂਕਿ ਪੱਤਰੀ ਵੇਖਣ ਦੀ ਗੁਰੂ ਅੰਗਦ ਦੇਵ ਜੀ ਦੀ ਬਹੁਤੀ ਇੱਛਾ ਉਤਪੰਨ ਹੋਈ ਹੈ।
ਸੁਣ ਕਰ ਸਿੱਖ ਪਠਿਓ ਤਤਕਾਲਾ।
ਸੁਣ ਕਰਕੇ ਛੇਤੀ ਦੇ ਨਾਲ ਸਿੱਖ ਹੀ ਭੇਜਿਆ ਹੈ ਨਾਲ।
ਲਾਲੂ ਕਹਿ ਨਾ ਮੁਝ ਸੁਧ ਕਉ।
ਬਾਬਾ ਲਾਲੂ ਜੀ ਕਹਿਣ ਲੱਗੇ ਮੈਨੂੰ ਤਾਂ ਕੋਈ ਜਾਣਕਾਰੀ ਨੀ ਕਿਹੜਾ ਅੱਜ ਦੀਆਂ ਗੱਲਾਂ ਨੇ। ਬਹੁਤ ਸਾਲ ਹੋ ਗਏ ਨੇ, ਇੰਨਿਆਂ ਸਾਲਾਂ ਬਾਅਦ ਤਾਂ ਨੀ ਕੋਈ ਚੀਜ਼ ਮੁਸ਼ਕਿਲ ਜਾਂ ਘਰ ਚ ਲੱਭ ਸਕੇ।
ਜਨਮ ਪੱਤਰੀ ਤੁਮ ਜਾਚਤ ਜਾਓ।
ਜਿਹੜੀ ਤੁਸੀਂ ਜਨਮ ਪੱਤਰੀ ਮੰਗਦੇ ਹੋ।
ਨਾਨਕ ਕੇ ਤੁਮ ਬਹੁਤ ਪਿਆਰੇ।
ਧੰਨ ਗੁਰੂ ਨਾਨਕ ਸਾਹਿਬ ਦੇ ਤੁਸੀਂ ਬਹੁਤ ਹੀ ਪਿਆਰੇ ਹੋ ਭਾਈ ਬਾਲਾ ਜੀ।
ਸੋ ਕਹੋ ਸਭ ਭੇਦ ਵਿਚਾਰੇ।
ਸਾਨੂੰ ਸਾਰੀ ਗੱਲ ਭੇਦ ਦੀ ਦੱਸਣਾ ਕਰੋ ਵਿਚਾਰ ਕੇ।
ਗੁਰੇ ਅੰਗਦ ਹੈ ਕੈ ਸ੍ਰੀ ਚੰਦ।
ਮੈਂ ਇਉਂ ਪੁੱਛਦਾ, ਮੈਨੂੰ ਤਾਂ ਹੁਣ ਬਹੁਤ ਸਾਲ ਹੋ ਗਏ ਗਏ ਨੂੰ, ਪਤਾ ਨੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਮਿਲੀ ਕਿ ਜਾਂ ਬਾਬਾ ਸ੍ਰੀ ਚੰਦ ਜੀ ਨੇ ਦਿੱਤੀ ਹੈ।
ਮੰਜੇ ਕਹਿ ਟਿਗ ਆਨੰਦ ਕੰਦ।
ਆਨੰਦ ਦੇ ਮੂਲ ਰੂਪ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਕਿਹਨਾਂ ਨੂੰ ਬਖਸ਼ਿਸ਼ ਕੀਤੀ ਹੈ?
ਸੁੱਤ ਨੇ ਲਈ ਕੇ ਸੇਵਕ ਪਾਈ।
ਪੁੱਤਰਾਂ ਨੇ ਲਈ ਹੈ ਬਾਬਾ ਸ੍ਰੀ ਚੰਦ ਵੱਡਿਆਂ ਨੇ ਜਾਂ ਸੇਵਕ ਨੇ ਪ੍ਰਾਪਤ ਕੀਤੀ ਕਿਸੇ ਨੇ?
ਤਖ਼ਤ ਬੈਸ ਕਿਸ ਗੁਰਤਾ ਆਈ।
ਸੋ ਕਿਸ ਨੂੰ ਗੁਰਤਾ ਗੱਦੀ ਮਿਲੀ ਹੈ ਜੋ ਤਖ਼ਤ ਤੇ ਬੈਠੇ ਹਨ ਇਸ ਵਕਤ?
ਦੋਹਰਾ ਕਹਿ ਬਾਲਾ ਅੰਗਦ ਗੁਰੂ ਜੈ ਸ੍ਰੀ ਨਾਨਕ ਆਪ।
ਭਾਈ ਬਾਲਾ ਜੀ ਨੇ ਕਿਹਾ ਬਚਨ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ
ਵੈਸੇ ਪੰਚ ਨਲੇਰ ਧਰ ਸਿਰਨ ਵਿਆਹ ਦੀਏ ਥਾਪ।
ਬਿਠਾ ਕਰਕੇ ਸੋਹਣੇ ਪਲੰਘ ਤੇ ਨਲੇਰ ਨਾਲੀਏਰ ਜਿਹੜਾ ਹੁੰਦਾ ਪੰਜ ਪੈਸੇ ਰੱਖ ਕੇ, ਪੰਜ ਪੈਸੇ ਦਾ ਮਤਲਬ ਹੁੰਦਾ ਤ੍ਰਿਲੋਕ ਦੀ ਮਾਇਆ ਤੇ ਨਾਲੀਏਰ ਹੁੰਦਾ ਆਪਣੇ ਸਿਰ ਦੀ ਜਗ੍ਹਾ, ਇਉਂ ਰੱਖ ਕਰਕੇ ਸਿਰ ਨਵਾ ਕੇ ਮੱਥਾ ਟੇਕ ਦਿੱਤਾ। ਹੋਰਿਓਂ ਗੰਗ ਵਹਾਈ ਆ ਦੁਨਿਆਈ ਆਖਿਆ ਕਿ ਕਿਉਂ ਉਹਨਾਂ ਨੂੰ ਥਾਪ ਦਿੱਤਾ ਆਪਣੀ ਥਾਂ ਦੇ ਉੱਤੇ।
ਭਾਈ ਤਨਕੀ ਸਮਤਾ ਹੋਵੇ ਕੈਸੇ।
ਉਹਨਾਂ ਦੀ ਬਰਾਬਰਤਾ ਹੁਣ ਕਿਵੇਂ ਹੋ ਸਕਦੀ ਹੈ?
ਥਾਪਿਓ ਗੁਰੂ ਨਾਨਕ ਜਬ ਐਸੇ।
ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਥਾਪਿਆ ਹੈ।
ਸੋਚ ਲਇਓ ਹਮ ਗੁਰ ਮਤ ਧੀਰਾ।
ਅਸੀਂ ਤਾਂ ਬੁੱਧੀ ਦਾ ਧੀਰ ਜਵਾਨ ਸਤਿਗੁਰੂ ਖੋਜ ਰਿਹਾ ਹੈ। ਐਸੇ ਸੋਹਣੇ ਆਨੰਦ ਭਇਓ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਈਆ, ਸਹਿਜ ਸੇਤੀ ਹੁੰਦਾ ਗਿਆਨ ਸੰਯੁਕਤ ਸਤਿਗੁਰੂ ਪ੍ਰਾਪਤ ਕਰ ਲਿਆ। ਇਸ ਕਰਕੇ ਜਿਹੜੇ ਸਾਡੇ ਸਤਿਗੁਰ ਨੇ, ਸੱਚ ਮੁੱਚੀ ਸਤਿਗੁਰ ਨੇ, ਦੁਨੀਆਂ ਅੰਦਰ ਕੋਈ ਕਹੇ ਮੈਂ ਸਤਿਗੁਰ ਹਾਂ, ਇੱਥੇ ਤਾਂ ਨਹੀਂ ਪਤਾ ਲੱਗਦਾ, ਹਨੇਰੇ ਚ ਰੱਖ ਲੈਂਦੇ ਨੇ, ਪਰ ਪਤਾ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਰਲੋਕ ਦਾ ਪਤਾ ਹੈ। ਤਿੰਨਾਂ ਲੋਕਾਂ ਦਾ ਮਾਲਕ ਕੌਣ ਹੈ? ਕੋਈ ਨਕਲੀ ਗੁਰੂ ਕਹੇ ਖਾਵੇ ਤਿੰਨਾਂ ਲੋਕਾਂ ਦਾ ਮਾਲਕ ਹੈ? ਇਹ ਨਕਲੀ ਸਾਰੇ ਜਿਹੜੇ ਨੇ, ਇਹਨਾਂ ਤਾਂ ਮਾੜੇ ਮੋਟੇ ਜ਼ਮੀਨਾਂ ਜਾਇਦਾਦਾਂ ਹੋ ਸਕਦੀਆਂ, ਕਿਸੇ ਨੇ ਪੈਸੇ ਲੁੱਟ ਕੇ ਲੋਕਾਂ ਨੇ 1000 ਏਕੜ ਲੈ ਲਈ, ਕਿਸੇ ਨੇ 10000 ਏਕੜ ਲੈ ਲਈ, ਕਿਸੇ ਨੇ ਕਿੰਨੀ ਲੈ ਲਈ। ਸਾਰੀ ਧਰਤੀ ਤਾਂ ਨਹੀਂ ਹੈ, ਸਾਰੀਆਂ ਧਰਤੀਆਂ ਗੁਰੂ ਨਾਨਕ ਸਾਹਿਬ ਦੀਆਂ ਨੇ। ਬ੍ਰਹਿਮੰਡ ਗੁਰੂ ਨਾਨਕ ਸਾਹਿਬ ਦੇ ਨੇ, ਸੂਰਜ ਗੁਰੂ ਨਾਨਕ ਸਾਹਿਬ ਦੇ ਨੇ, ਸ੍ਰਿਸ਼ਟੀ ਗੁਰੂ ਨਾਨਕ ਸਾਹਿਬ ਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰਾ ਕੁਛ ਹੈ।
ਜਾ ਕਨ ਵਾਰੀ ਪਾਵ ਹੈ ਹੀਰਾ।
ਇਸ ਕਰਕੇ ਜਦੋਂ ਹੀਰੇ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ ਖਾਣ ਦੇ ਵਿੱਚੋਂ,
ਸ੍ਰੀ ਚੰਦ ਗੁਰ ਸੰਤਤ ਜਾਣੇ।
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਤਤ ਤੋਂ ਭਾਵ ਔਲਾਦ ਹੈ ਜੋ ਬਾਬਾ ਸ੍ਰੀ ਚੰਦ ਜੀ।
ਮਨ ਹੈ ਮਾਨਵ ਅਨ ਅਨਮਾਨੇ।
ਮਨ ਅਨੁਮਾਨੇ ਉਹ ਮਨ ਦੇ ਅੰਦਰ, ਕਿਉਂਕਿ ਘਰ ਦਾ ਜੋਗੀ ਯੋਗਨਾ ਵਿੱਚ ਗੱਲ ਆ ਜਾਂਦੀ, ਉਹ ਆਪਣੇ ਪਿਤਾ ਜੀ ਨੂੰ ਸਧਾਰਨ ਤੌਰ ਤੇ ਹੀ ਮੰਨਦੇ ਸੀ ਵੀ ਸਾਡੇ ਪਿਤਾ ਜੀ ਜਿਵੇਂ, ਬਹੁਤਾ ਜ਼ਿਆਦਾ ਨਹੀਂ ਕਈ ਵਾਰ ਪਤਾ ਹੁੰਦਾ। ਇਸੇ ਤਰ੍ਹਾਂ ਹੀ ਜਿਤਨੇ ਵੀ ਅਸੀਂ ਦੇਖੇ ਨੇ, ਤੁਸੀਂ ਵੀ ਦੇਖਦੇ ਹੋ, ਪਹੁੰਚੇ ਹੋਏ ਹੁੰਦੇ ਨੇ ਮਹਾਂਪੁਰਸ਼ ਸਤਿਗੁਰੂ ਮਹਾਰਾਜ ਜੀ। ਪਿਰਥੀਏ ਨੂੰ ਵੀ ਕਿਹੜਾ ਗਿਆਨ ਹੋ ਗਿਆ ਸੀ, ਧੀਰਮਲ ਨੂੰ ਕਿਹੜਾ ਗਿਆਨ ਹੋਇਆ, ਪਰ ਫੇਰ ਵੀ ਬਾਬਾ ਸ੍ਰੀ ਚੰਦ ਸਭ ਤੋਂ ਸ਼੍ਰੋਮਣੀ ਮੰਨੇ, ਕਿਉਂਕਿ ਫੇਰ ਵੀ ਇਹਨੂੰ ਅੰਤਮ ਸਮੇਂ ਤੇ ਗਿਆਨ ਹੋ ਗਿਆ ਕਿ ਇਹ ਮੇਰੇ ਪਿਤਾ ਜੀ ਤਾਂ ਅਕਾਲ ਪੁਰਖ ਆਪ ਨੇ, ਇਹ ਤਾਂ ਨਿਰੰਕਾਰ ਜੀ ਨੇ। ਇਸ ਕਰਕੇ ਫਿਰ ਉਨ੍ਹਾਂ ਤੇ ਬਖਸ਼ਿਸ਼ ਹੋ ਗਈ ਔਰ ਜਦੋਂ ਚਲੇ ਗਏ ਸੀ ਫਿਰ ਪ੍ਰਗਟ ਕਰ ਲਏ ਬੇਨਤੀ ਕਰਕੇ, ਕਹਿਣ ਲੱਗੇ ਸ੍ਰੀ ਚੰਦ ਜੀ ਯਾਦ ਕੀਤਾ ਇਹਨੇ, ਪਿਤਾ ਜੀ ਤੁਹਾਡੇ ਜਾਣ ਤੋਂ ਬਾਅਦ ਪਤਾ ਲੱਗਿਆ ਸਾਨੂੰ ਦੁਨੀਆਂ ਚ ਅਸੀਂ ਕਿਵੇਂ ਰਹਾਂਗੇ, ਤੁਹਾਡੇ ਹੁੰਦਿਆਂ ਕੋਈ ਕਮੀ ਨਹੀਂ ਸੀ ਕੱਪੜੇ ਰੋਟੀ ਦੀ ਹੋਰ ਪੈਸੇ ਪਦਾਰਥ ਦੀ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਸ੍ਰੀ ਚੰਦ ਜੀ ਗੁਰੂ ਘਰ ਦੇ ਤਾਂ ਕੁੱਕਰਾਂ ਚ ਵੀ ਕਰਾਮਾਤ ਹੈ, ਤੁਸੀਂ ਤਾਂ ਫੇਰ ਸਾਡੇ ਤੋਂ ਹੋਏ ਹੋ, ਸੋ ਇਸ ਕਰਕੇ ਤੁਹਾਡੇ ਆਸਰੇ ਤਾਂ ਕਰੋੜਾਂ ਦੁਨੀਆਂ ਰੋਟੀ ਖਾਵੇਗੀ, ਤੁਸੀਂ ਕਿਉਂ ਚਿੰਤਾ ਕਰਦੇ ਹੋ। ਇਸ ਕਰਕੇ ਧੰਨ ਬਾਬਾ ਸ੍ਰੀ ਚੰਦ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਦੇ ਦਿੱਤੀ ਬ੍ਰਹਮ ਗਿਆਨ ਵਿੱਚ, ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ। ਪਰ ਜੋ ਧੁਰੋਂ ਹੁਕਮ ਹੈ, ਸਾਰੇ ਸਰੂਪਾਂ ਦਾ ਹੁਕਮ ਧੁਰੋਂ ਹੀ ਸੀ। ਜਿਵੇਂ ਸਿੱਖ ਨੇ ਬੇਨਤੀ ਕੀਤੀ ਸੱਤਵੇਂ ਪਾਤਸ਼ਾਹ ਨੂੰ ਕਿ ਆਪ ਜੀ ਮਹਾਰਾਜ ਅੱਠਵਿਆਂ ਨੂੰ ਜੋ ਗੁਰਤਾ ਗੱਦੀ ਦੇ ਰਹੇ ਹੋ ਸ੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ, ਤੇ ਇਹਨਾਂ ਦੀ ਬਜਾਏ ਤੁਸੀਂ ਜਿਹੜੀ ਗੱਦੀ ਸੀ ਉਹ ਵੱਡਿਆਂ ਨੂੰ ਦੇਣੀ ਸੀ, ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਕਹਿਣ ਲੱਗੇ ਜਿਹੜੀ ਆ ਨਾ ਗੱਲ ਅਕਾਲ ਪੁਰਖ ਦੇ ਹੁਕਮ ਦੀ, ਉਹ ਅਸੀਂ ਟਾਲ ਨਹੀਂ ਸਕਦੇ, ਨਾਲੇ ਇਹ ਜਿਹੜੇ ਨੇ ਨਾ ਛੋਟੇ ਇਹ ਸਾਰਾ ਕੁਝ ਸੰਭਾਲ ਸਕਦੇ ਨੇ, ਪਰ ਇਹ ਜਿਹੜੇ ਰਾਮ ਰਾਏ ਹੋਣੀ ਨੇ ਇਹਨਾਂ ਦੀ ਇੰਨੀ ਸਮਰੱਥਾ ਨਹੀਂ ਕਿ 84 ਲੱਖ ਜੂਨ ਨੂੰ ਰੋਜੀ ਰੋਟੀ ਦੇ ਸਕੇ। ਉਦੋਂ ਮਹਾਰਾਜ ਨੇ ਭੇਦ ਖੋਲਿਆ ਸਤਿਗੁਰੂ ਕਿੱਡੇ ਨੇ, ਨਿਰੰਕਾਰ ਪਰ ਪ੍ਰਭ ਸਦਾ ਸਲਾਮਤ, ਕੌਣ ਕਹੇ ਤੂੰ ਕਦ ਕਾ, ਵਾਹਿਗੁਰੂ ਤੇਰਾ ਸਭ ਸਦਕਾ, 84 ਲੱਖ ਜੂਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦ ਕਾ। ਇਸ ਕਰਕੇ ਸਤਿਗੁਰੂ ਮਹਾਰਾਜ ਕੁੱਲ ਦੁਨੀਆਂ ਨੂੰ ਰੋਜੀ ਰੋਟੀ ਦੇਣ ਦੇ ਮਾਲਕ ਹਨ।
ਗੁਰ ਅੰਗਦ ਕੋ ਗੁਰਤਾ ਦਏ,
ਉਸ ਵਕਤ ਫਿਰ ਗੁਰੂ ਅੰਗਦ ਦੇਵ ਮਹਾਰਾਜ ਦੀ ਪਰਖ ਲਈ ਸਾਰੀ ਸਾਖੀ ਸੁਣਾਈ, ਫਿਰ ਉਨ੍ਹਾਂ ਨੂੰ ਜੋ ਬਖਸ਼ਿਸ਼ਾਂ ਕੀਤੀਆਂ ਪਰਖਾਂ ਲੈ ਕੇ,
ਦੁਤੇ ਨਾਨਕ ਪ੍ਰਗਟਾਏ,
ਜਦੋਂ ਦੂਸਰੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਉਨ੍ਹਾਂ ਵਰਗਾ ਸੁਭਾਅ, ਉਨ੍ਹਾਂ ਵਰਗਾ ਰੂਪ, ਉਨ੍ਹਾਂ ਵਰਗਾ ਪਿਆਰ, ਉਨ੍ਹਾਂ ਵਰਗਾ ਰਸ, ਸਾਰਾ ਕੁਝ ਉਨ੍ਹਾਂ ਵਰਗਾ ਹੈ। ਇਸ ਕਰਕੇ ਇਉਂ ਪ੍ਰਤੀਤ ਹੁੰਦਾ ਕਿ ਇਹੀ ਗੁਰੂ ਨਾਨਕ ਸਾਹਿਬ ਨੇ ਆਪਾਂ ਰੂਪ ਹੀ ਪਲਟਾ ਲਿਆ ਮਾਨੋ।
ਸੁਣ ਕਰ ਲਾਲੂ ਗਿਰਾ ਅਲਾਈ,
ਸੁਣ ਕੇ ਬਾਬਾ ਲਾਲ ਚੰਦ ਜੀ ਨੇ ਬਚਨ ਕਿਹਾ,
ਸੋਜੋ ਜੇ ਪੱਤਰੀ ਹੋਏ ਭਾਈ,
ਭਾਈ ਇਉਂ ਕਰੋ ਫਿਰ ਤੁਸੀਂ ਹਿੰਮਤ ਕਰ ਲਓ, ਮੈਂ ਤਾਂ ਹੁਣ ਬਜ਼ੁਰਗ ਹੋ ਗਿਆ, ਕਾਗਜ਼ ਪਏ ਨੇ ਬਹੁਤ ਪੁਰਾਣੇ ਪੁਰਾਣੇ, ਸਾਰੇ ਕਿਤੇ ਖੋਜਦੇ ਰਹੋ ਖੋਜਦੇ ਰਹੋ, ਲੱਭ ਲਓ ਆਪੇ।
ਕਾਗਰ ਲੇਖੇ ਕੇ ਇੱਕ ਥਾਈ,
ਕਿਉਂਕਿ ਲੇਖੇ ਪੱਤੇ ਦੇ ਜਿੰਨੇ ਵੀ ਕਾਗਜ਼ ਨੇ ਦਫ਼ਤਰੀ ਸਾਰੇ ਪਟਵਾਰਖਾਨੇ ਵਿੱਚ ਸਨ, ਇਸ ਕਰਕੇ ਉਹ ਸਾਰੇ ਕਾਗਜ਼ ਪਏ ਹਨ।
ਬਹੁ ਮੈਂ ਮਿਲੀ ਨਾ ਜਾਨੀ ਜਾਈ,
ਬਹੁਤਿਆਂ ਵਿੱਚ ਮਿਲੇਗੀ ਕਿ ਨਾ ਮਿਲੇ ਨਹੀਂ ਗੱਲ ਜਾਣੀ ਜਾਂਦੀ, ਕਿਉਂਕਿ ਬਹੁਤਿਆਂ ਵਿੱਚ ਮਿਲੀ ਹੋਈ ਆਪਸ ਵਿੱਚ ਪਤਾ ਨਹੀਂ ਕਿੱਥੇ ਰੂਲੀ ਹੋਣੀ ਕਾਗਜ਼ਾਂ ਦੇ ਵਿੱਚ, ਜਨਮ ਪੱਤਰੀ ਪਹਿਲਾਂ ਕਿਹੜਾ ਕੁਝ ਸੰਭਾਲਦਾ ਹੁੰਦਾ ਸੀ, ਇਸ ਕਰਕੇ ਨਹੀਂ ਮਿਲ ਸਕਦੀ ਜਾਂ ਮਿਲ ਸਕਦੀ ਕੁਝ ਕਹਿ ਨਹੀਂ ਸਕਦਾ ਮੈਂ।
ਦੋਹਰਾ ਕਹਿ ਬਾਲਾ ਲਾਲੂ ਸੁਨੋ, ਤੂੰ ਕਾਲੂ ਕੋ ਭਰਾਤ।
ਉਸ ਵਕਤ ਬਾਬਾ ਲਾਲੂ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਜੀ ਕਿ ਤੁਸੀਂ ਬਾਬਾ ਕਲਿਆਣ ਚੰਦ ਜੀ ਦੇ ਭਰਾਤਾ ਹੋ ਜੀ।
ਜਨਨ ਜਨਕ ਨਾਨਕ ਨਹਿਨਾ, ਤੁਮ ਤੇ ਅਭੈ ਅਗਾਤ।
ਸੋ ਗੁਰੂ ਨਾਨਕ ਜੀ ਦੇ ਮਾਤਾ ਪਿਤਾ ਨਹੀਂ ਨਾ ਬੈਠੇ, ਹੁਣ ਤਾਂ ਤੁਸੀਂ ਤੁਹਾਡੇ ਤੋਂ ਮਿਲਣੀ ਆ ਨਾ ਪ੍ਰਾਪਤ ਹੋਵੇਗੀ।
ਚਾਹ ਪਾਈ ਤੁਮ ਬਿਨ ਕੌਣ ਕਰੇ ਹਮ ਕੰਮ,
ਤੁਹਾਡੇ ਤੋਂ ਬਿਨਾਂ ਸਾਡਾ ਹੁਣ ਕੰਮ ਕੌਣ ਕਰ ਸਕਦਾ ਜੀ।
ਭਾਵ ਪੱਤਰੀ ਉੱਠ ਖੋਜੋ ਧਾਮਾ,
ਤੁਸੀਂ ਵੀ ਨਾਲ ਹਿੰਮਤ ਕਰਵਾਓ, ਸਾਰਾ ਦੱਸੋ ਸਾਨੂੰ ਕਿੱਥੇ ਪਈ ਹੈ।
ਮਾਲੇ ਕੀ ਸੁਣ ਗਿਰਾ ਰਸਾਲੂ,
ਭਾਈ ਬਾਲਾ ਜੀ ਦੀ ਮਿੱਠੀ ਬੋਲੀ ਸੁਣ ਕਰਕੇ,
ਕਾਗਰ ਗ੍ਰਹਿ ਖੋਜਤ ਭਾ ਲਾਲੂ।
ਉਸ ਵਕਤ ਧੰਨ ਬਾਬਾ ਲਾਲ ਚੰਦ ਜੀ ਵੀ ਨਾਲ ਲੱਗ ਗਏ, ਕਹਿੰਦੇ ਚਲੋ ਠੀਕ ਹੈ ਆਪਾਂ ਸਾਰੇ ਮਿਲ ਕੇ ਜਨਮ ਪੱਤਰੀ ਕਾਗਜ਼ਾਂ ਦੇ ਵਿੱਚ ਖੋਜਦੇ ਹਾਂ।
ਖੋਜਤ ਖੋਜਤ ਪੱਤਰੀ ਜਬ ਹੀ,
ਭਾਲਦਿਆਂ ਭਾਲਦਿਆਂ ਇੱਕ ਇੱਕ ਕਾਗਜ਼ ਫਰੋਲ ਦਿੱਤਾ, ਖੋਜਦਿਆਂ ਖੋਜਦਿਆਂ ਜਦੋਂ
ਪੰਜਵੇਂ ਪਾਈ ਤਬ ਹੀ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਜਵੇਂ ਦਿਨ ਜਾ ਕੇ ਲੱਭੀ, ਇੰਨੇ ਕਾਗਜ਼ ਸੀ ਬਾਬਾ ਜੀ, ਕਿਉਂ ਪਟਵਾਰੀ ਸੀ ਨਾ ਬਾਬਾ ਕਲਿਆਣ ਚੰਦ ਜੀ, ਇਸ ਕਰਕੇ ਜ਼ਮੀਨਾਂ ਦੇ ਕਾਗਜ਼, ਲੋਕਾਂ ਦੇ ਕਾਗਜ਼, ਹੋਰ ਰਜਿਸਟਰੀਆਂ, ਪਤਾ ਨਹੀਂ ਕਿੰਨਾ ਕੁਛ ਢੇਰਾਂ ਦੇ ਵਿੱਚੋਂ ਜਾ ਕੇ ਪੰਜਵੇਂ ਦਿਨ ਜਾ ਕੇ ਫਿਰ ਜਨਮ ਪੱਤਰੀ ਲੱਭ ਗਈ।
ਜਿੰਨੇ ਲਾਲੂ ਨੈ ਕਰ ਬਾਲਾ,
ਉਸ ਵਕਤ ਭਾਈ ਬਾਲੇ ਜੀ ਨੂੰ ਬਾਬਾ ਲਾਲੂ ਜੀ ਨੇ ਅਰਪਣ ਕਰ ਦਿੱਤੀ।
ਸਾਹੇ ਦਈ ਕਰ ਪੰਨੂ ਲਾਲਾ,
ਭਾਈ ਬਾਲਾ ਜੀ ਨੇ ਭਾਈ ਲਾਲਾ ਪੰਨੂ ਜੀ ਸਮਝੋ ਉਹਨਾਂ ਨੂੰ ਦੇ ਦਿੱਤੀ।
ਲੈ ਪੰਨੂ ਪੰਨ ਬਚਨ ਉਚਾਰੇ,
ਭਾਈ ਪੰਨੂ ਨੇ ਜਨਮ ਸਾਖੀ ਲੈ ਕੇ ਬਚਨ ਕਿਹਾ।
ਬਾਲੇ ਚਲੀਏ ਸੰਗ ਹਮਾਰੇ,
ਭਾਈ ਬਾਲਾ ਜੀ ਹੁਣ ਤੁਸੀਂ ਨਾਲ ਹੀ ਚੱਲੋ ਸਾਡੇ ਸ੍ਰੀ ਖਡੂਰ ਸਾਹਿਬ ਨੂੰ।
ਫਿਰ ਹੈ ਗੁਰ ਔਰ ਹਰਖ ਅਪਾਰਾ,
ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਦੇਖਣਗੇ ਜਨਮ ਪੱਤਰੀ ਬਹੁਤ ਖੁਸ਼ ਹੋਣਗੇ, ਨਾਲੇ ਬੜੀਆਂ ਅਸੀਸਾਂ ਦੇਣਗੇ ਆਪਾਂ ਨੂੰ।
ਪਰਮ ਪ੍ਰਸਿੱਧ ਹੈ ਪਰ ਉਪਕਾਰਾ,
ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਫਿਰ ਖੁਸ਼ ਹੋਣਗੇ ਪਰ ਉਪਕਾਰ ਦੇ ਉੱਤੇ।
ਸੁਣਨ ਮਨ ਮਹਿ ਅਨੁਮਾਨੀ,
ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਸੋਚੀ ਪੈ ਗਏ।
ਮਾਨੀ ਭਨਤ ਸੁਖਨ ਮਮ ਸਾਨੀ,
ਇਸ ਕਰਕੇ ਮੇਰੇ ਸੁੱਖਾਂ ਨਾਲ ਮਿਲੀ ਹੋਈ ਇਹ ਬਾਣੀ ਕਹਿੰਦੇ ਨੇ ਸੋਹਣੀ।
ਗਵਨੇ ਜੁਗਲ ਸੰਗ ਜਾਂ ਮਗ ਮਾਹੀ,
ਦੋਨੋਂ ਜਾਣੇ ਮਿਲ ਕਰਕੇ ਫੇਰ ਵਾਪਸ ਸ੍ਰੀ ਖਡੂਰ ਸਾਹਿਬ ਨੂੰ ਚੱਲ ਪਏ।
ਬਾਲਾ ਪੁੰਨ ਪੰਨੂ ਦਿਸ ਤਾਹੀ,
ਉਸ ਵਕਤ ਭਾਈ ਬਾਲਾ ਜੀ ਭਾਈ ਸੋ ਇਹ ਭਾਈ ਪੰਨੂ ਜੀ ਆਦਿਕ ਦੋਵੇਂ
ਦੋਹਰਾ ਲਾਲੂ ਚੱਲ ਪਿਓ ਮਿਲ ਤਬੈ ਪੈਸੇ ਪੰਜ ਨਲੇਰ।
ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਾਚਾ ਜੀ ਨੇ ਉਸ ਵਕਤ ਜੋ ਇਹ ਦਿੱਤਾ ਹੈ ਪੈਸੇ ਪੰਜ ਤੇ ਨਲੇਰ ਜੋ ਦਿੱਤਾ ਹੈ ਇਹ ਮੇਰੇ ਵੱਲੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਭੇਟਾ ਕਰਨਾ। ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਸੀ, ਇੱਕ ਦੂਜੇ ਦਾ ਸਤਿਕਾਰ ਕਿਵੇਂ ਕਰਦੇ ਸੀ ਪੁਰਾਣੇ ਸਮੇਂ ਵਿਚ ਇੰਨੀ ਕੁ ਹੁੰਦਾ ਸੀ, ਬਹੁਤ ਵੱਡਾ ਮੰਨਿਆ ਜਾਂਦਾ ਸੀ ਇਹਨੂੰ ਵੀ ਕਿਸੇ ਨੂੰ ਬਸ ਸਵਾ ਕਿਲੋ ਲੱਡੂ ਜਾਂ ਪਾਈਆ ਪਤਾਸੇ ਦੇ ਦੇਣੇ, ਇੰਨੀ ਕੁ ਖੁਸ਼ ਹੁੰਦੇ ਸੀ ਸਾਰੇ ਵੀ ਮੇਰੀ ਬਹੁਤ ਸਤਿਕਾਰ ਕੀਤਾ ਹੈ। ਮਿਸ਼ਰੀ ਹੁੰਦੀ ਸੀ, ਗੁੜ ਦੇ ਦੇਣਾ, ਮਾਸਟਰਾਂ ਨੂੰ ਫੀਸ ਹੁੰਦੀ ਸੀ 500 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਮਾਸਟਰਾਂ ਨੂੰ ਫੀਸ ਦੇਣੇ, 5 ਕਿਲੋ ਕਣਕ ਹਰੇਕ ਵਿਦਿਆਰਥੀ ਦਿੰਦਾ, ਗੁੜ ਦਿੰਦੇ, ਪੈਸਾ ਨਹੀਂ ਸੀ ਹੁੰਦਾ ਇਨ੍ਹਾਂ ਲੋਕਾਂ ਪਾਸ। ਇਸ ਤਰ੍ਹਾਂ ਫਿਰ ਬਸ ਇੰਨਾ ਹੁਣ ਕਹਿੰਦੇ ਮੇਰੇ ਵੱਲੋਂ ਭੇਟਾ ਦੇ ਦੇਣਾ।